Thank you. Thank you. Thank you. सदगुण तेरे।
सुप्राग करते हैं
जल्दी सीतारा करते
Yeah. ਤੂੰ ਗੁਣਾਂ ਦਾ ਮਾਲਕ ਹੈ ਤੇ ਮੇਰੇ ਤੇ ਕਿਰਪਾ ਕਰ, ਮੈਨੂੰ ਰੱਖ ਲਾ। ਚੰਗਾ ਮੰਦਾ ਬੁਰਾ ਭਲਾ ਕਿਰਪਾ ਕਰ, ਮੈਨੂੰ ਆਪਣਾ ਬਣਾ ਲਾ। ਤੂੰ ਐਸਾ ਪਿਤਾ ਹੈ ਜੇ ਨਿਮਰਤਾ ਨਾਲ ਰੋ ਕੇ ਬੱਚਾ ਬੇਨਤੀ ਕਰੇ ਤੇ ਪਿਤਾ ਨਾ ਗਲਣ ਲਾ ਹੋਈ ਨਹੀਂ ਸਕਦਾ। ਅੱਜ ਤੱਕ ਉਸ ਪਿਤਾ ਦੇ ਦਰ ਤੇ ਜੁੜ ਕੇ ਬੈਠੇ ਹਾਂ ਜਾਂ ਉਸ ਦਰ ਤੇ ਆਏ ਹੋਏ ਜਿਹੜਾ ਪਿਤਾ ਇਉਂ ਕਹਿੰਦਾ ਹੈ ਆਪਣੀ ਬਾਣੀ ਵਿੱਚ ਕਿ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰ ਉਸ ਪਿਤਾ ਦੀ ਬੇਨਤੀ ਕਰਨੀ ਬਾਬਾ ਜੀ ਨੇ ਬਚਨ ਕਰਨੇ ਭਾਈ ਤੇਰੇ ਢਹਿਣ ਚ ਦੇਰੀਆਂ ਤੇ ਬਖਸ਼ਣ ਚ ਕੋਈ ਦੇਰੀ ਨਹੀਂ ਤੂੰ ਔਗਣ ਕਿਸੇ ਦੇ ਤੱਕਦਾ ਨਹੀਂ ਤੇ ਬਖਸ਼ਿਸ਼ ਕਰਦਾ ਵੀ ਥੱਕਦਾ ਕਿੰਨੀ ਕੁ ਬਖਸ਼ਿਸ਼ ਦੇਣ ਦਾ ਦੇ ਲੈਂਦੇ ਥੱਕ ਪਾਏ ਤੇ ਜੁਗਾ ਜਗੰਤਰ ਪਾਏ ਐਡੀਆਂ ਵੱਡੀਆਂ ਅਸੀਂ ਦਾਤਾਂ ਲੈਂਦੇ ਤਾਂ ਥੱਕ ਜਾਣਾ ਪਰ ਦੇਣ ਵਾਲਾ ਦਾਤਾ ਥੱਕਦਾ ਨਹੀਂ ਥੱਕਦਾ ਨਹੀਂ ਤੇ ਨਾ ਅੱਕਦਾ ਨਹੀਂ ਉਹ ਦਾਤਾ ਸਾਡੇ ਅਗੋਂ ਵੀ ਬਖਸ਼ਦਾ ਤੇ ਸਾਡੀ ਚੋਰੀ ਚ ਗੁਣਾਂ ਦੀਆਂ ਦਾਤਾਂ ਵੀ ਪਾਉਂਦਾ ਹੈ ਅਗੋਂ ਸਭ ਮਿਟਾਏ ਤੇ ਪਰ ਉਪਕਾਰ ਕਰੇ ਅਗਲਾ ਨੂੰ ਬਖਸ਼ਦਾ ਬਾਬਾ ਜੀ ਨੇ ਬਚਨ ਕਰਨੇ ਚ ਪਾਏ ਦੁਨੀਆਂ ਵਿੱਚ ਹੈ ਕੋਈ ਐਸਾ ਬੰਦਾ ਜਾਂ ਗੌਰਮੈਂਟ ਜਾਂ ਕੋਈ ਹੋਰ ਕਿਸੇ ਦੇ ਅਗਲ ਲਵੇ ਜਾਂ ਮੰਦੀ ਚੀਜ਼ ਨੂੰ ਟੈਕਸ ਲਾ ਚੰਗਿਆਂ ਨੂੰ ਲਾਉਂਦੇ ਇੱਕ ਹੈ ਘਰ ਗੁਰੂ ਨਾਨਕ ਦਾ ਕਿਸੇ ਮੰਦੀ ਚੀਜ਼ ਨੂੰ ਟੈਕਸ ਲੱਗਦਾ ਭਾਵ ਕਿ ਮੰਦੀ ਚੀਜ਼ ਲਈ ਜਾਂਦੀ ਹੈ ਤੇ ਚੰਗੀ ਦਾਤ ਦਿੱਤੀ ਜਾਂਦੀ ਮੰਦੀ ਕੀ ਹੈ ਔਗਣ ਔਗਣ ਕੋਈ ਲੈਂਦਾ ਜੇ ਕੋਈ ਕਿਸੇ ਨੂੰ ਕਹੇ ਜੀ ਮੇਰੇ ਔਗਣ ਲੈ ਲਓ ਉਹ ਕਹੇਗਾ ਮੈਂ ਤਾਂ ਅੱਗੇ ਹੀ ਔਗਣਾਂ ਦਾ ਭਰਿਆ ਹੋਇਆ ਕੋਈ ਲੈਂਦਾ ਹੈ ਔਗਣ ਕਿਸੇ ਪ੍ਰੇਮੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਜੀ ਇੱਥੇ ਆ ਕੇ ਲੋਕ ਆਪਣੇ ਗੁਨਾਹ ਰੱਖ ਜਾਂਦੇ ਹਨ ਤੁਹਾਡਾ ਬਚਨ ਹੈ ਕਿ ਇਹ ਘਰ ਹੈ ਗੁਰੂ ਨਾਨਕ ਦਾ ਇਸ ਔਗੁਣ ਛੱਡ ਜਾਓ ਔਗੁਣਾਂ ਦੀਆਂ ਪੰਡਾਂ ਲਾਹ ਜਾਓ ਤੇ ਗੁਣਾਂ ਦੀਆਂ ਪੰਡਾਂ ਲੈ ਕੇ ਜਾਓ ਤਾਂ ਮਹਾਰਾਜ ਤੁਸੀਂ ਔਗੁਣਾਂ ਨੂੰ ਕੀ ਕਰਦੇ ਹੋ ਫਿਰ ਉਹ ਔਗੁਣ ਜਾਂਦੇ ਕਿੱਧਰ ਹਨ ਵੱਡੇ ਬਾਬਾ ਜੀ ਬਾਬਾ ਨਰਸਿੰਘ ਮਹਾਰਾਜ ਜੀ ਕਹਿਣ ਲੱਗੇ ਭਾਈ ਜਦੋਂ ਕੋਈ ਗੁਰਸਿੱਖ ਮਾਈ ਭਾਈ ਨਾਨਕ ਸਰਾਉਂਦਾ ਹੈ ਸ਼ਰਧਾ ਨਾਲ ਤੇ ਭਾਵਨਾ ਨਾਲ ਆ ਕੇ ਮੱਥਾ ਟੇਕਦਾ ਹੈ ਸਾਰੇ ਔਗਣ ਉਹ ਤੇਰੀ ਕਰ ਦਿੰਦਾ ਹੈ ਬੈਠ ਜਾਂਦਾ ਕੁਝ ਸਮੇਂ ਬੈਠ ਕੇ ਮਨ ਵਿੱਚ ਕੋਈ ਸ਼ੰਕਾ ਆ ਗਈ ਜਾਂ ਸੇਵਕਾਂ ਨੂੰ ਵੇਖ ਕੇ ਕਹਿ ਦੀਏ ਇਉਂ ਕਿਉਂ ਕਰਦੇ ਹਨ ਆ ਮਰਜ਼ਾਦਾ ਠੀਕ ਨਹੀਂ ਜਾਂ ਹੋਰ ਕੋਈ ਮਨ ਵਿੱਚ ਫੁਰਨੇ ਬਣ ਜਾਣ ਤਾਂ ਬਾਬਾ ਜੀ ਕਹਿਣ ਲੱਗੇ ਅੱਧੇ ਔਗਣ ਤਾਂ ਉਹ ਆਪਣੇ ਆਪ ਹੀ ਮੋੜ ਕੇ ਲੈ ਜਾਂਦਾ ਕਿਉਂਕਿ ਪਹਿਲਾਂ ਮਨ ਨਹੀਂ ਰਹਿੰਦਾ ਜਿਵੇਂ ਪਹਿਲਾਂ ਘਰੋਂ ਭਾਵਨਾ ਨਾਲ ਆਉਂਦਾ ਹੈ ਉਸੀ ਉਹੀ ਦੀ ਭਾਵਨਾ ਦਰਬਾਰ ਚ ਆ ਕੇ ਬੈਠਿਆ ਰਹੇ ਫਿਰ ਤਾਂ ਵੱਖਰੀ ਗੱਲ ਹੈ ਪਰ ਜੇ ਭਾਵਨਾ ਘੱਟ ਜਾਂਦੀ ਹੈ ਕਿਉਂਕਿ ਅਸੀਂ ਨੁਕਤਾ ਚੀਨੀ ਕਰਨ ਲੱਗ ਜਾਂਦੇ ਜੀ ਇਹ ਮਰਜ਼ਾਦਾ ਠੀਕ ਨਹੀਂ ਜਾਂ ਫਲਾਨਾ ਪ੍ਰਬੰਧ ਇਉਂ ਕਿਉਂ ਕਰਦਾ ਤੇ ਤਿਆਰ ਤਾਂ ਬਾਬਾ ਜੀ ਕਹਿੰਦੇ ਅੱਧੇ ਗੁਨਾਹ ਤਾਂ ਉਹ ਆਪਣੇ ਵਾਪਸ ਆਪ ਹੀ ਲੈ ਜਾਂਦਾ ਜੀ ਦੂਜੇ ਉਹ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਭਾਈ ਉਹ ਨਿੰਦਿਆ ਕਰਨ ਵਾਲੇ ਲੈ ਜਾਂਦੇ ਨਿੰਦੇ ਜਿਵੇਂ ਅੱਜ ਰਾਜੇ ਦੀ ਸਾਖੀ ਬੜੀ ਲੰਮੀ ਮਹਾਂਪੁਰਖਾਂ ਨੂੰ ਨਿੱਤ ਦਾਨ ਕਰ ਦਿੱਤਾ ਦਾਨ ਦਿੱਤਾ ਹੋਇਆ ਬਦਲਾ ਸੈਰ ਕਰਦਾ ਗਿਆ ਤੇ ਵੇਖਿਆ ਕਿ ਮਹਾਂਪੁਰਖਾਂ ਕੋਲੇ ਘੋੜੇ ਰੱਖਿਆ, ਢੇਰ ਲੱਗਿਆ ਪੈਂਦਲ ਦਾ। ਵਜ਼ੀਰ ਨੂੰ ਭੇਜਿਆ ਤਾਂ ਮਹਾਂਪੁਰਖ ਕਹਿਣ ਲੱਗੇ, ਵਜ਼ੀਰ ਇਹ ਰਾਜੇ ਦਾ ਦਾਨ ਕੀਤਾ ਹੋਇਆ ਹਰੇ ਭੂਤ ਹੋ ਰਿਹਾ, ਵੱਧ ਰਿਹਾ ਵੱਧ ਰਿਹਾ। ਰਾਜੇ ਨੂੰ ਪਤਾ ਲੱਗਿਆ, ਦਿਲ ਕੰਬ ਗਿਆ। ਮੈਂ ਮਹਾਂਪੁਰਖਾਂ ਨੇ ਕਿਹਾ ਵੀ ਇਹ ਦਾਨ ਇਹਨੂੰ ਦਰਗਾਹ ਮਿਲੇਗਾ ਕਿ ਜਿਵੇਂ ਇਹਨੂੰ ਇਹ ਖਾਣਾ ਪਵੇਗਾ, ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ ਜਿਹਾ ਬੀਜਿਆ ਸੋ ਲੋਣਾ, ਕਰਮਾਂ ਸੁੰਦਰਾ ਖੇਤ। ਜੇ ਚੰਗੇ ਕੰਮ ਕੀਤੇ ਵੀ ਫਿਰ ਫਲ ਮਿਲਦਾ ਹੈ ਚੰਗੇ ਕੰਮਾਂ ਦਾ, ਤੇ ਮਾਇਆ ਦਾ ਵੀ ਮਿਲੇ। ਦਰਗਾਹ ਚ ਖਾਣੀ ਪਵੇ ਆ ਕੇ ਮਹਾਂਪੁਰਖਾਂ ਦੇ ਚਰਨ ਪੱਤਰ ਚਰਨ ਰੋ ਰੋ ਕੇ ਬੇਨਤੀ ਕੀਤੀ। ਬਾਬਾ ਜੀ ਬਚਨ ਕਰਸਨ ਭਾਈ, ਮਹਾਂਪੁਰਖ ਬਚਨਾਂ ਦੇ ਪੱਕੇ ਹੁੰਦੇ ਹਨ ਪਰ ਚਰਨਾਂ ਦੇ ਕੱਚੇ ਹੁੰਦੇ ਹਨ। ਨਿਮਰਤਾ ਨਾਲ ਜੇ ਰੋ ਕੇ ਕੋਈ ਬੇਨਤੀ ਕਰੇ ਫਿਰ ਬਖਸ਼ ਵੀ ਦਿੰਦੇ ਹਨ, ਦਿਆਲੂ ਵੀ ਹੁੰਦੇ ਹਨ, ਕੋਈ ਰਾਹ ਦੇ ਦਿੰਦੇ ਹਨ। ਰਾਜਾ ਤੇਰਾ ਦਾਨ ਦਿੱਤਾ ਹੋਇਆ ਇਹ ਵੱਧ ਰਿਹਾ, ਜਾਂ ਤਾਂ ਤੈਨੂੰ ਖਾਣੀ ਇਹ ਲਿਦ ਪਵੇਗੀ। ਮਹਾਰਾਜ ਕਿਵੇਂ ਖਾਵਾਂ ਇੰਨੀ ਭੈੜੀ ਚੀਜ਼? ਫਿਰ ਮਹਾਂਪੁਰਖਾਂ ਨੇ ਕਿਹਾ ਤੈਨੂੰ ਰਾਹ ਦਿੰਦੇ, ਰਾਹ ਬਚਨ ਤਾਂ ਹੁਣ ਨਹੀਂ ਮੋੜਿਆ ਜਾ ਸਕਦਾ, ਕਿਉਂਕਿ ਕਿਹਾ ਸੀ ਕਿ ਇਹ ਰਾਜਾ ਤੇਰਾ ਦਾਨ ਫਲੇ ਭੂਤ ਹੋ ਪਾਉ ਕੇ ਵਧੇ। ਬਚਨ ਤਾਂ ਨਹੀਂ ਮੋੜ ਸਕਦੇ ਪਰ ਤੈਨੂੰ ਇੱਕ ਰਸਤਾ ਦੱਸਦੇ ਜੋਤੀ, ਮੈਂ ਕਿਰਪਾ ਕਰੋ। ਕਹਿਣ ਲੱਗੇ ਨਿੰਦਿਆ ਕਰਵਾ ਪਈ, ਇਹ ਨਿੰਦਿਆ ਕਰਨ ਵਾਲੇ ਖਾ ਜਾਣ। ਇਵੇਂ ਹੋਇਆ ਪਰ ਥੋੜੀ ਜੀ ਰਹਿ ਗਈ। ਹੁਣ ਮਹਾਰਾਜ ਕਹਿਣ ਲੱਗੇ ਸਾਰਿਆਂ ਨੇ ਨਿੰਦਿਆ ਨਹੀਂ ਕੀਤੀ, ਇੱਕ ਕੋਈ ਗੁਰਮੁਖ ਤੇਰੇ ਸ਼ਹਿਰ ਚ ਰਹਿ ਗਿਆ ਹੈ, ਉਹ ਭਜਨ ਕਰਨ ਵਾਲਾ, ਉਹਨੂੰ ਪਤਾ ਹੈ ਕਿ ਨਿੰਦਾ ਭਲੀ ਕਿਸੇ ਕੀ ਨਾ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ। ਉਹਨੂੰ ਗਿਆਨ ਅਗਿਆਨਤਾ ਤੋਂ ਬਿਨਾਂ ਅਸੀਂ ਨਿੰਦਿਆ ਕਰਦੇ ਹਾਂ ਗੁਰੂਆਂ ਦੀ, ਮਹਾਂਪੁਰਖਾਂ ਦੀ, ਨਾਮ ਜਪਣ ਵਾਲਿਆਂ ਦੀ, ਚੰਗੇ ਪਾਸੇ ਜਾਣ ਵਾਲਿਆਂ ਦੀ। ਜੇ ਗਿਆਨ ਹੋਵੇ ਸਮਝ ਹੋਵੇ ਤਾਂ ਕਦੇ ਨਾ ਕਰੇ, ਤਾਂ ਮਹਾਂਪੁਰਖ ਕਹਿੰਦੇ ਉਹ ਹੈ ਸਤਸੰਗੀ, ਉਹਨੂੰ ਸਮਝ ਹੈ ਕਿ ਨਿੰਦਿਆ ਇੱਕ ਬੜੀ ਬੁਰੀ ਚੀਜ਼ ਹੈ। ਜੇ ਉਹ ਕਰੇ ਤਾਂ ਤੇਰੀ ਸਾਰੀ ਹੀ ਖਤਮ ਹੋ ਸਕਦੀ ਹੈ, ਪਰ ਨਹੀਂ ਜਿਹੜੀ ਮੁੱਠੀ ਪਰ ਤੂੰ ਦਾਨ ਕੀਤੀ ਹੈ ਇਹ ਨਹੀਂ ਤੈਨੂੰ ਜ਼ਰੂਰ ਖਾਣੀ ਪਵੇ। ਚਲੋ ਹੋਰ ਤਾਂ ਢੇਰ ਤੇਰਾ ਖਤਮ ਹੋ ਗਿਆ, ਉਹਦੇ ਬੂਹੇ ਤੇ ਚਲਿਆ ਅੱਗੋਂ ਨਾਮ ਜਪਣ ਵਾਲਾ ਅਨੁਭਵ ਹੋ ਗਿਆ। ਅੰਦਰੋਂ ਵੀ ਆਵਾਜ਼ ਸੀ ਰਾਜਾ ਬੇਸ਼ੱਕ ਕੋਈ ਯਤਨ ਨਾ ਕਰ, ਕਿਉਂਕਿ ਮੈਂ ਤੇਰੀ ਨਿੰਦਿਆ ਨਾ ਕਰਨੀ ਹੈ ਤੇ ਨਾ ਮੈਂ ਉਹ ਲਿਦ ਖਾਣੀ। ਮੈਨੂੰ ਪਤਾ ਹੈ ਕਿ ਨਿੰਦਿਆ ਕਰਨ ਵਾਲੀ ਇਹ ਫਲ ਮਿਲਦਾ। ਰਾਜੇ ਨੇ ਆ ਕੇ ਦੱਸਿਆ ਮਾਰੇ ਉਹ ਤਾਂ ਅੰਤਰ ਜਾਨੂ, ਦਰਵਾਜ਼ਾ ਬੰਦ ਕੇ ਤਾਂ ਮੇਰਾ ਨਾਂ ਲੈ ਕੇ ਕਹਿਣਗੇ ਰਾਜਾ ਯਤਨ ਨਾ ਕਰ, ਮੈਂ ਨਹੀਂ ਤੇਰੀ ਨਿੰਦਿਆ ਕਰਨੀ, ਜੋ ਮਰਜ਼ੀ ਕਰੀ ਤੇਰੀ ਮੈਂ ਲਿਦ ਨਹੀਂ ਖਾਣੀ। ਫਿਰ ਉਹ ਦਾਨ ਕੀਤੀ ਹੋਈ ਤਾਂ ਖਾਣੀ ਪਈ, ਤੇ ਤਾਂਹੀ ਸਤਿਗੁਰੂ ਜੀ ਨੇ ਕਿਹਾ ਕਿ ਅਜਾ ਸਰੋਵਰ ਤੀਰਥਾ ਖਾਏ, ਐਸੀ ਦਰਗਾਹ ਮਿਲਿਆ ਸੀਗਾ ਨਾ ਇਹ ਖਾ ਰਿਹਾ ਹੈ, ਕਿਉਂਕਿ ਜੇ ਨਾ ਖਾਵੇ ਤਾਂ ਫਿਰ ਵੱਧਦੀ ਨਾ ਉਹ ਹਰ ਰੋਜ਼ ਸਾਲ ਵਿੱਚ 36 ਪ੍ਰਕਾਰ ਦੇ ਭੋਜਨ ਇੱਕ ਚੁਟਕੀ ਪਰ ਲੈਦੀ ਵੀ ਆਉਂਦੀ। ਪਰ ਕਰੇ ਕੀ ਵਿਚਾਰਾ ਹੁਣ ਨਾਲੇ ਖਾਂਦਾ ਹੈ ਤੇ ਨਾਲੇ ਰੋਂਦਾ ਹੈ। ਜੇ ਨਹੀਂ ਖਤਮ ਕਰਦਾ ਤੇ ਫਿਰ ਵੱਧ ਜਾਂਦੀ। ਬਾਬਾ ਜੀ ਕਹਿੰਦੇ ਦੂਜੇ ਪਾਪ ਜਿਹੜੇ ਅੱਧੇ ਰਹਿ ਜਾਂਦੇ ਉਹ ਨਿੰਦਿਆ ਕਰਨ ਵਾਲੇ ਲੈ ਜਾਂਦੇ ਹਨ। ਜੇ ਪਰਾ ਕੋਈ ਬਚ ਜਾਵੇ ਤਾਂ ਨਾਮ ਦੀ ਤੀਲੀ ਲਾ ਕੇ ਅਸੀਂ ਸਾੜ ਦਿੰਦੇ। ਪਰ ਨਿਮਰਤਾ ਨਾਲ ਕੋਈ ਕਰੇ ਬੇਨਤੀ ਕਿ ਰਾਸ ਪਿਤਾ ਆਪਣਾ ਮੇਰੇ ਮੋਹਿ ਨਿਰਗੁਣ ਸਭ ਗੁਣ ਸੇ, ਮੈਂ ਤਾਂ ਪਾਪੀ ਹਾਂ। ਪਰ ਮਨ ਬੇਨਤੀ ਕਰੇ, ਮਨ ਅੰਦਰੋਂ ਮਨ ਕਹੇ ਆਪਣੇ ਗੁਰੂ ਪਿਤਾ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਫਿਰ ਤਾਂ ਇੱਕ ਪਾਤਸ਼ਾਹ ਕੋਟ ਅਪਰਾਧੀ ਸੰਤ ਸੰਗ ਉਧਰ ਹੈ ਜਮ ਤੰਕ ਹੈ ਨੇੜ ਨਾ, ਕਰੋੜਾਂ ਅਪਰਾਧ ਕੀਤੇ ਹੋਏ ਜਾਂ ਕਰੋੜਾਂ ਅਪਰਾਧੀ, ਇੱਕ ਨਹੀਂ ਕਰੋੜਾਂ ਅਪਰਾਧੀ ਹੋਣ ਤੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਆ ਜਾਣ, ਗੁਰੂ ਦਰਬਾਰ ਵਿੱਚ ਬੇਨਤੀ ਕਰਨ, ਕੋਈ ਵੱਡੀ ਗੱਲ ਕੋਈ ਵੱਡੀ ਗੱਲ ਨਹੀਂ। ਜਨਕ ਰਾਜ ਨੇ ਸਾਰਾ ਨਰਕ ਖਾਲੀ ਕਰ ਦਿੱਤਾ, ਸਾਰਾ ਨਰਕ। ਇਸ ਵਾਸਤੇ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜੋ ਮਹਾਂਪੁਰਖ ਸੰਤ ਭਗਤ ਪੈਦਾ ਕਰਨ ਵਾਲੇ ਹਨ। ਜੇ ਉਸ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਨਿਮਰਤਾ ਨਾਲ ਕਰੀਏ ਬੇਨਤੀ ਤੇ ਮਨ ਰੋ ਕੇ ਬੇਨਤੀ ਕਰੇ, ਪਹਿਲਾਂ ਤਾਂ ਨਿਮਰਤਾ ਨਹੀਂ ਆਉਂਦੀ। ਆਪਣੇ ਆਪ ਕਹਿੰਦਾ ਕਿ ਮੇਰੇ ਚ ਕੋਈ ਔਗਣ ਨਹੀਂ, ਮੈਂ ਹੀ ਸਭ ਨਾਲੋਂ ਚੰਗਾ ਨਹੀਂ, ਚੰਗੇ ਨਹੀਂ ਬੁਰੇ ਹੀ ਹਾਂ। ਪਰ ਕੋਈ ਚੰਗਾ ਕੰਮ ਇਨਸਾਨ ਤੋਂ ਹੁੰਦਾ ਹੀ ਨਹੀਂ। ਇਸ ਵਾਸਤੇ ਹਰ ਇੱਕ ਸਿੱਖ ਨੂੰ ਤਾਂ ਇਵੇਂ ਨਿਮਰਤਾ ਨਾਲ ਬੇਨਤੀ ਕਰਨੀ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਦੁਆਰਾ ਆ ਸਾਨੂੰ ਬੇਨਤੀ ਕਰਨ ਦਾ ਤਰੀਕਾ ਦੱਸਿਆ ਹੈ। ਭਾਈ ਇਉਂ ਨਿਮਰਤਾ ਨਾਲ ਬੇਨਤੀ ਕਰੋਗੇ ਤੁਸੀਂ ਗੁਰੂ ਦਰਬਾਰ ਵਿੱਚ ਤੇ ਤੁਹਾਡੇ ਗੁਨਾਹ ਬਖਸ਼ੇ ਜਾਣ, ਪਾਪਾਂ ਦਾ ਨਾਸ਼ ਹੋ ਜਾਵੇ। ਤਾਂ ਜਦੋਂ ਵੀ ਗੁਰੂ ਦਰਬਾਰ ਵਿੱਚ ਆਈਏ ਸਭ ਤੋਂ ਪਹਿਲਾਂ ਆਪਣੇ ਗੁਨਾਹ ਬਖਸ਼ਿਆ, ਕਿਉਂਕਿ ਜਿੰਨਾ ਚਿਰ ਗੁਨਾਹ ਨਾ ਬਖਸ਼ੇ ਜਾਂਦੇ, ਜਿੰਨਾ ਚਿਰ ਮਨ ਮੈਲਾ ਹੈ, ਕੱਪੜੇ ਨੂੰ ਮੈਲ ਲੱਗੀ ਹੋਈ ਹੈ, ਰੰਗ ਨਹੀਂ ਚੜ੍ਹਦਾ। ਧੋਬੀ ਦਾ ਕੰਮ ਹੀ ਹੈ ਪਹਿਲਾਂ ਕੱਪੜੇ ਨੂੰ ਧੋਣਾ, ਰੰਗ ਚੜ੍ਹੇਗਾ। ਇਵੇਂ ਹੀ ਅਸੀਂ ਆਪਣਾ ਮਨ ਮੈਲਾ ਪਾਪਾਂ ਨਾਲ ਭਰਿਆ ਹੋਇਆ ਧੋਣਾ ਹੈ, ਰੋ ਰੋ ਕੇ ਨਿਮਰਤਾ ਨਾਲ ਬੇਨਤੀ ਕਰੀਏ ਕਿ ਮਨ ਮੈਲਾ ਸਾਫ ਹੋ ਜਾਵੇਗਾ ਫਿਰ ਕਿਉਂ ਨਾ ਨਾਮ ਦਾ ਰੰਗ ਚੜ੍ਹੇਗਾ। ਜੇ ਝੂਠੇ ਰੰਗ ਚੜ੍ਹ ਸਕਦੇ ਹਨ, ਸੱਚਾ ਨਹੀਂ ਚੜ੍ਹ ਸਕਦਾ, ਜ਼ਰੂਰ ਚੜ੍ਹੇਗਾ ਪਰ ਸਾਡਾ ਮਨ ਮੈਲਾ ਹੁੰਦਾ, ਮਨ ਵਿਕਾਰਾਂ ਨਾਲ ਭਰਿਆ ਹੋਇਆ ਹੈ। ਜਿਵੇਂ ਮਹਾਂਪੁਰਖਾਂ ਨੇ ਉਪਦੇਸ਼ ਕੀਤਾ ਜੀ, ਬਚਨ ਸੁਣਦੇ ਅਸਰ ਕਿਉਂ ਨਹੀਂ ਹੁੰਦਾ, ਅੰਦਰ ਮਨ ਚ ਵੱਸਦਾ ਕਿਉਂ? ਰਾਜੇ ਮਹਾਂਪੁਰਖ ਕਹਿਣ ਲੱਗੇ, ਰਾਜਾ ਤੈਨੂੰ ਸਮਝਾਵਾਂਗੇ, ਆ ਜੰਗਲ ਚ ਕੁਟੀਆ ਪਾ ਦੇ ਸਾਡੇ ਰਹਿਣ ਵਾਸਤੇ, ਗਰਮੀ ਸਰਦੀ ਬੜੀ ਲੱਗਦੀ। ਤਾਂ ਕਮਰਾ ਸੋਹਣਾ ਬਾਦਸ਼ਾਹ ਨੇ ਪਵਾ ਦਿੱਤਾ। ਤਾਂ ਮਹਾਂਪੁਰਖ ਹਰ ਰੋਜ਼ ਜੰਗਲ ਚ ਜਾਂਦੇ ਹਨ, ਇੱਕ ਲੱਕੜ ਕੱਟ ਕੇ ਲਿਆਉਂਦੇ ਹਨ, ਜਿਹਨੂੰ ਬੜਾ ਬੜੇ ਕਹਿ ਦਿੰਦੇ ਹਨ, ਉਹ ਸਭ ਦੇ ਅੰਦਰ ਦੇ ਦਿੰਦੇ ਹਨ। ਕਿਉਂ ਹਰ ਰੋਜ਼ ਜਾਂਦੇ ਹਨ, ਇੱਕ ਲੱਕੜ ਕੱਟ ਕੇ ਸਭ ਦੇ ਥੱਲੇ ਦੇ ਦੇਣ, ਸਾਰਾ ਕੌਰਾ ਭਰ ਗਿਆ ਤੇ ਮਹਾਂਪੁਰਖ ਬਾਹਰ ਬੈਠੇ ਹਨ। ਰਾਜਾ ਫਿਰ ਆਇਆ, ਮਹਾਰਾਜ ਕਮਰੇ ਅੰਦਰ ਕਿਉਂ ਨਹੀਂ ਆਰਾਮ ਕਰਦੇ, ਤੁਸੀਂ ਤਾਂ ਬਾਹਰ ਬੈਠੇ। ਕਹਿਣ ਲੱਗੇ ਰਾਜਾ, ਕਮਰੇ ਅੰਦਰ ਜੇ ਜਗ੍ਹਾ ਹੁੰਦੀ ਇੱਕ ਮੈਂ ਹੋਰ ਬਲੀ ਲਿਆ ਕੇ ਦੇ ਦਿੰਦਾ। ਸਾਰਾ ਕਮਰਾ ਭਰਿਆ ਹੋਇਆ ਹੈ ਲੱਕੜਾਂ ਨਾਲ, ਬਲੀਆਂ ਨਾਲ। ਤਾਂ ਸਮਝਾਇਆ ਕਿ ਤੂੰ ਬਾਦਸ਼ਾਹ ਕਿਹਾ ਸੀ ਕਿ ਮਨ ਤੇ ਅਸਰ ਕਿਉਂ ਨਹੀਂ ਹੈ? ਮਨ ਤਾਂ ਤੇਰਾ ਫੁਰਨਿਆਂ ਨਾਲ ਭਰਿਆ ਹੋਇਆ ਹੈ, ਵਿਸ਼ੇ ਵਿਕਾਰਾਂ ਪਾਪਾਂ ਨਾਲ, ਤੇ ਅਸਰ ਬਚਨਾਂ ਦਾ ਕਿਵੇਂ ਹੋ? ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਅੰਦਰੋਂ ਪਾਪਾਂ ਨੂੰ ਤੂੰ ਕੱਢੇ, ਮਾੜੇ ਫੁਰਨਿਆਂ ਨੂੰ ਤੂੰ ਤਿਆਗੇ, ਤਾਂ ਬਚਨ ਕੀ ਅੰਦਰ ਵਸੇ? ਅੰਦਰ ਤਾਂ ਭਰਿਆ ਪਿਆ ਹੈ ਪਾਪਾਂ ਨਾਲ, ਜੇ ਤਾਸਮਨ ਸਾਗਰ ਨੀਰ ਭਰਿਆ। ਕਿਰਪਾਲ ਜੀ ਇੰਨੇ ਹਨ ਕਿੱਡੀ ਵੱਡੀ ਮਿਸਾਲ ਦੇ ਕੇ ਕਿਹਾ, ਚੇਤੇ ਔਗਣ ਹਮਾਰੇ। ਕੋਈ ਗਿਣਤੀ ਮਿਣਤੀ ਹੈ ਪਾਣੀ? ਕੋਈ ਵਜਨ ਕਰ ਸਕਦਾ ਹੈ? ਇੰਨੇ ਪਾਪ ਸਾਡੇ ਅੰਦਰ ਹਨ, ਕਿਵੇਂ ਬਖਸ਼ਾਈਏ? ਇਹਨਾਂ ਤੋਂ ਛੁਟਕਾਰਾ ਕਿਵੇਂ ਕਰਵਾਈਏ? ਇੱਕੋ ਹੀ ਹੈ ਕਿ ਵਿਆਹ ਕਰੋ, ਕਿਸ ਮਿਹਰ ਪਾਓ, ਹੋਰ ਕੋਈ ਉਦਮ ਨਹੀਂ, ਕੋਈ ਸਾਧਨ ਨਹੀਂ। ਇੱਕੋ ਹੈ ਕਿ ਨਿਮਰਤਾ ਬੇਨਤੀ ਕਰੀ ਸੱਚੇ ਪਾਤਸ਼ਾਹ, ਵਿਆਹ ਕਰੋ, ਮਿਹਰ ਕਰੋ, ਵਿਆਹ ਕਰੋ, ਕਿਸ ਮਿਹਰ ਪਾਓ, ਦੋਦੇ ਪੱਥਰਤਾ। ਤੁਹਾਡੇ ਵਾਸਤੇ ਕੋਈ ਵੱਡੀ ਗੱਲ ਹੈ। ਭਗਵਾਨ ਰਾਮ ਚੰਦਰ ਮਹਾਰਾਜ ਨੇ ਪੱਥਰਾਂ ਨੂੰ ਤਾਰ ਦਿੱਤਾ ਸੀ, ਆਪ ਦੀ ਕਿਰਪਾ ਕਰ ਸਕਦੇ ਸੱਚੇ ਪਾਤਸ਼ਾਹ, ਅਸੀਂ ਪੱਥਰਾਂ ਨਾਲ ਵੀ ਭਾਰੇ ਹਾਂ ਪਾਪਾਂ ਦੇ। ਇਸ ਵਾਸਤੇ ਨਿਮਰਤਾ ਨਾਲ ਬੇਨਤੀ ਕਰੀ, ਜੇ ਗੁਨਾਹ ਬਖਸ਼ੇ ਜਾਣਗੇ ਜਾਂ ਮਨ ਸਾਫ਼ ਹੋ ਜਾਵੇਗਾ, ਕੋਈ ਵੀ ਬਚਨ ਸੁਣਾਂਗੇ, ਬਾਣੀ ਪੜ੍ਹਾਂਗੇ, ਮਨ ਤੇ ਅਸਰ ਹੋਵੇ, ਮਨ ਚ ਗੁਰੂ ਦਾ ਪਿਆਰ ਆਵੇਗਾ, ਨਿਮਰਤਾ ਆਵੇਗੀ, ਸੇਵਾ ਭਾਵ ਆਵੇਗੀ, ਮਨ ਚ ਦਇਆ ਆਵੇ। ਜਿੱਥੇ ਮਨ ਮੈਲਾ ਉਹ ਹਮੇਸ਼ਾ ਬੁਰਾ ਹੀ ਸੋਚਦਾ, ਨਾ ਉਸ ਮਨ ਵਿੱਚ ਪਿਆਰ ਆਉਂਦਾ, ਨਾ ਉਸ ਮਨ ਚ ਨਿਮਰਤਾ ਆਉਂਦੀ। ਤਾਂ ਮਨ ਮੈਲੇ ਨੂੰ ਸਾਫ ਕਰਨ ਵਾਸਤੇ, ਔਗਣਾਂ ਨੂੰ ਬਖਸ਼ਾਉਣ ਵਾਸਤੇ ਇੱਕ ਇਹੀ ਦਰ ਹੈ ਕਿ ਬਾਣੀ ਦੇ ਪਿੱਛੇ ਲੱਗ ਕੇ ਅਰਦਾਸ
ਕਰੋ।
ਆਹ
ਤੇਰੇ ਤੋਂ ਬਿਨਾਂ ਹੋਰ ਕੋਈ ਮੇਰਾ ਆਸਰਾ ਨਹੀਂ। ਮੂੰਹੋਂ ਕਹਿਣਾ ਹੋਰ ਗੱਲ, ਅੰਦਰੋਂ ਮੰਨਣਾ ਜਾਂ ਉਸ ਤੇ ਯਕੀਨ ਕਰਨਾ, ਦ੍ਰਿੜ ਵਿਸ਼ਵਾਸ ਕਰਨਾ, ਉਹ ਗੱਲ ਹੋਰ ਹੈ। ਅੰਦਰੋਂ ਦ੍ਰਿੜ ਯਕੀਨ ਵਿਸ਼ਵਾਸ ਹੋਵੇ ਕਿ ਮੇਰੇ ਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ, ਅਰਦਾਸ ਕਰੇਗਾ ਪੂਰੀ ਹੋਵੇ। ਜਿਵੇਂ ਗਰੀਬਣੀ ਜਾਨਵਰ ਨੇ ਅਰਦਾਸ ਕੀਤੀ, ਫਿਰ ਕਾਫੀ ਲੰਮਾ ਇਤਿਹਾਸ ਹੈ, ਕਿੰਨਾ ਜੰਗ ਯੁੱਧ ਹੋਇਆ, ਖੂਨੀਆਂ ਨੇ ਖੂਨੀਆਂ ਖਤਮ ਹੋ ਗਈਆਂ, ਪਰ ਉਸ ਗਰੀਬਣੀ ਦੀ ਨਿਰੰਕਾਰ ਨੇ ਅਰਦਾਸ ਮਨਜ਼ੂਰ ਕਰ ਲਈ। ਮਨਜ਼ੂਰ ਕਿਵੇਂ ਹੋਈ, ਨਿਸ਼ਾਨੀ ਕੀ, ਕਿ ਜਿਸ ਬੱਚਿਆਂ ਵਾਸਤੇ ਜੋ ਹਜੇ ਆਂਡਿਆਂ ਵਿੱਚ ਬਾਹਰ ਨਹੀਂ ਆਏ, ਉਹਨਾਂ ਦੀ ਸਹਾਇਤਾ ਜੀਵਾਂ ਦੀ ਕਿਵੇਂ ਕਰੀ, ਹਾਥੀ ਦੇ ਗਲ ਵਿੱਚੋਂ ਟਲ ਟੁੱਟ ਕੇ ਉਸ ਆਂਡਿਆਂ ਦੇ ਉੱਪਰ ਆ ਪਿਆ। ਬੱਚਿਆਂ ਨੂੰ ਉਸ ਆਂਡਿਆਂ ਨੂੰ ਜਰਾ ਵੀ ਸੇਕ ਨਹੀਂ ਲੱਗੀ, ਆਚ ਨਹੀਂ ਲੱਗੀ, ਤਾਂ ਕਹਿਣ ਦਾ ਭਾਵ ਕਿ ਨਿਮਰਤਾ ਨਾਲ ਕੀਤੀ ਸੀ ਬੇਨਤੀ ਉਸ ਤੇਰੀ ਦੇ ਆਂਡਿਆਂ ਦੀ, ਬੱਚਿਆਂ ਦੀ। ਉਸ ਵਾਹਿਗੁਰੂ ਨਿਰੰਕਾਰ ਨੇ ਸਹਾਇਤਾ ਕੀਤੀ, ਇੰਨਾ ਜੰਗ ਯੁੱਧ ਹੋਣਾ, ਇੰਨੇ ਨੇ ਮਰਨਾ, ਮੌਤਾਂ ਹੋਣੀ, ਕੋਈ ਚੀਜ਼ ਰਹਿੰਦੀ? ਪਰ ਜੇ ਵਾਹਿਗੁਰੂ ਰੱਖੇ, ਜਿਸ ਨੂੰ ਮਾਲਕ ਰੱਖੇ, ਉਸਨੂੰ ਕੋਈ ਮਾਰ ਨਹੀਂ ਸਕਦਾ। ਇਸ ਵਾਸਤੇ ਮਾਲਕ ਦੇ ਬਣੇ, ਜਿਸ ਮਾਲਕ ਨੇ ਸਾਨੂੰ ਰੱਖਣਾ, ਜਿਸ ਮਾਲਕ ਨੇ ਸਾਡੀ ਸਹਾਇਤਾ ਕਰਨੀ, ਜਾਂ ਕਹੋ ਕਿ ਜਿਸ ਮਾਲਕ ਅੱਗੇ ਅਸੀਂ ਬੇਨਤੀ ਕਰਨੀ, ਜਿਹਦਾ ਗੁਰੂ ਕੋਈ ਨਹੀਂ, ਉਹ ਬੇਨਤੀ ਕਿਹਦੇ ਅੱਗੇ ਕਰੇਗਾ, ਅਰਦਾਸ ਕਿਹਦੇ ਅੱਗੇ ਕਰੇਗਾ, ਤੇ ਪੂਰੀ ਕੀ ਹੋਣੀ? ਇਸ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰੂ ਦੀ ਲੋੜ ਹੈ, ਅਸੀਂ ਗੁਰੂ ਨੂੰ ਮੰਨੀ, ਯਕੀਨ ਕਰੀਏ ਕਿ ਸਾਡਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਆ ਦੁਨਿਆਵੀ ਇਹ ਤਾਂ ਸੰਯੋਗਾਂ ਦੇ ਮੇਲੇ ਹਨ, ਦੁਨਿਆਵੀ ਬੰਦਿਆਂ ਨੇ ਕਿਸੇ ਨੇ ਸਹਾਇਤਾ ਨਹੀਂ ਕਰਨੀ, ਇਸ ਦੁਨੀਆਂ ਵਿੱਚ ਨਹੀਂ ਸਹਾਇਤਾ ਕਰਨੀ, ਅੱਗੇ ਤੱਕ ਕਿਸੇ ਦੀ ਪਹੁੰਚ ਹੀ ਨਹੀਂ। ਇਸ ਵਾਸਤੇ ਆਪਣੇ ਮਨ ਵਿੱਚ ਪਹਿਲਾਂ ਸਭ ਤੋਂ ਵੱਡੀ ਸ਼ਰਧਾ ਇਹ ਹੋਵੇ ਕਿ ਮੇਰਾ ਜੋ ਕੁਝ ਹੈ ਗੁਰੂ ਹੈ, ਫਿਰ ਕਦੇ ਵੀ ਕੋਈ ਦੁੱਖ ਸੁੱਖ ਬਣੇਗਾ ਤੇ ਅਰਦਾਸ ਕਰਾਂਗੇ, ਤਾਂ ਜਿਵੇਂ ਚਟਦੇਰੀ ਦੀ ਅਰਦਾਸ ਮਨਜ਼ੂਰ ਹੋਈ ਹੈ, ਕੋਈ ਵੱਡੀ ਗੱਲ ਨਹੀਂ। ਉਵੇਂ ਨਿਮਰਤਾ, ਸ਼ਰਧਾ, ਯਕੀਨ ਹੋਵੇਗਾ ਤਾਂ ਸਾਡੀ ਵੀ ਹੋ ਸਕਦੀ ਹੈ। ਪਰ ਮਨ ਕਹੇ ਕਿ ਹੇ ਵਾਹਿਗੁਰੂ, ਤੇਰੇ ਬਿਨਾਂ ਮੇਰਾ ਕੋਈ ਹੋਰ ਰਾਖਾ ਨਹੀਂ, ਆਪਣੀਆਂ ਸਿਆਣਪ, ਮੈਂ ਮਨ ਤੇਰੀ ਚੇਤ ਮੇਰੇ ਪਿਆਰੇ, ਮੈਂ ਮਨ ਤੇਰੀ ਚੇਤ, ਅਵਰ ਸਿਆਣਫਾਂ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ, ਹੋ ਸਭ ਸਿਆਣਫਾਂ ਚਿਤਰਾਈਆਂ, ਜੋਰ ਮਾਨ ਸਭ ਕੁਛ ਛੱਡ ਦੀਏ, ਇੱਕ ਟੇਕ ਰੱਖੀਏ ਵਾਹਿਗੁਰੂ ਨਿਰੰਕਾਰ, ਤਾਂ ਜ਼ਰੂਰ ਅਰਦਾਸ ਮਨਜ਼ੂਰ ਹੁੰਦੀ ਹੈ, ਜ਼ਰੂਰ ਵਾਹਿਗੁਰੂ ਨਿਰੰਕਾਰ ਉਸ ਸੇਵਕ ਦੀ ਰੱਖਿਆ ਵੀ ਕਰਦੇ ਹਨ। ਜੇ ਇਹ ਜੇ ਜੜ ਜਾਨਵਰ ਜਿਨ੍ਹਾਂ ਨੂੰ ਇਤਨੀ ਸਮਝ ਵੀ ਨਹੀਂ, ਉਹਨਾਂ ਦੀ ਬੇਨਤੀ ਮਨਜ਼ੂਰ ਹੋ ਸਕਦੀ ਹੈ, ਇਨਸਾਨ ਨੂੰ ਇਤਨਾ ਗਿਆਨ ਹੈ, ਸਮਝ ਹੈ, ਗੁਰੂ ਘਰ ਜਾ ਕੇ ਵੀ ਅਰਦਾਸ ਕਰ ਸਕਦਾ ਹੈ, ਘਰ ਬੈਠਿਆਂ ਵੀ ਕਰ ਸਕਦਾ ਹੈ, ਪਰ ਲੋੜ ਹੈ ਨਿਮਰਤਾ ਨਾਲ, ਮਨ ਕਹੇ ਕਿ ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ।
ਆ
सच्चे मेरे साथ।